You're with SBS Radio. Find more great stories in your language at sbs.com.au.
ਆਸਟ੍ਰੇਲੀਆ ਦੇ ਨਿਆਇਕ ਤੰਤਰ ਵਿੱਚ ਅੱਜ ਕੱਲ੍ਹ ਦੇ ਸਮੇਂ ਵਿੱਚ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਪਿਛਲੇ ਜਨਤਕ ਕੀਤੇ ਅੰਕੜਿਆਂ ਮੁਤਾਬਕ 60,000 ਤੋਂ ਵੱਧ ਮਾਮਲੇ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਾਈਬਿਊਨਲ ਵਿੱਚ ਬਕਾਇਆ ਹਨ। ਮੈਂ ਹਾਂ ਸ਼ਮਸ਼ੇਰ ਕੈਂਥ ਅਤੇ ਅੱਜ ਗੱਲ ਕਰਾਂਗੇ ਇੱਕ ਅਜਿਹੇ ਮਾਮਲੇ ਦੀ ਜੋ ਕਿ ਤਕਰੀਬਨ 10 ਸਾਲਾਂ ਤੋਂ ਇਹਨਾਂ ਅਦਾਲਤੀ ਚੱਕਰਾਂ ਵਿੱਚ ਲਟਕਿਆ ਹੋਇਆ। ਟੈਲੀਫੋਨ ਲਾਈਨ ਰਾਹੀਂ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਅਵਤਾਰ ਸਿੰਘ, ਜਿਨ੍ਹਾਂ ਦੇ ਵੀਜ਼ਾ ਸੰਬੰਧੀ ਮਾਮਲਾ ਸਾਲ 2009 ਤੋਂ ਅੜਿਆ ਹੋਇਆ। ਸਵਾਗਤ ਹੈ ਤੁਹਾਡਾ ਪ੍ਰੋਗਰਾਮ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਅਤੇ ਦੱਸਦਾ ਕਿ ਅਵਤਾਰ ਨੇ ਇੱਕ ਪ੍ਰੋਵਿਜ਼ਨਲ ਸਕਿੱਲਡ ਵੀਜ਼ਾ ਅਪਲਾਈ ਕੀਤਾ ਸੀ 487, ਉਹਨੂੰ ਡਿਪਾਰਟਮੈਂਟ ਨੇ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ ਕਿ ਜਿਹੜਾ ਉਹਨਾਂ ਨੇ ਆਪਣਾ ਐਕਸਪੀਰੀਅੰਸ ਲੈਟਰ ਨਾਲ ਲਗਾਇਆ ਸੀ 900 ਘੰਟੇ ਦਾ ਵੋਲੰਟਰੀ ਵਰਕ ਦਾ ਐਜ਼ ਅ ਮੋਟਰ ਮਕੈਨਿਕ, ਦੱਸਿਆ ਗਿਆ ਉਹਨੂੰ ਕਿ ਫਰੋਡੂਲੈਂਟ ਲੈਟਰ ਹੈਗਾ, ਅਤੇ ਉਹਦੀ ਬਿਨਾਹ ਦੇ ਉੱਤੇ ਪਹਿਲਾਂ ਡਿਪਾਰਟਮੈਂਟ ਨੇ ਇਹਨਾਂ ਦੀ ਐਪਲੀਕੇਸ਼ਨ ਨੂੰ ਖਾਰਜ ਕੀਤਾ। ਅਤੇ ਅਵਤਾਰ, ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਉਹ ਲੈਟਰ ਵਾਕਈ ਫਰੋਡੂਲੈਂਟ ਸੀਗਾ?
ਨਹੀਂ ਜੀ, ਉਹ ਬਿਲਕੁਲ ਜੈਨੂਇਨ ਸੀ ਜੀ। ਉਹ ਬਕਾਇਦਾ ਮਤਲਬ TRA ਤੋਂ ਅਕਸੈਸ ਹੋ ਕੇ ਬਕਾਇਦਾ ਸਰਟੀਫਿਕੇਟ ਮੇਰੇ ਕੋਲ ਆਇਆ ਕਿ ਉਹ ਬਿਲਕੁਲ ਜੈਨੂਇਨ ਹੈ।
ਇਸ ਵੇਲੇ ਤੁਸੀਂ ਇਹ ਤੋਂ ਪਹਿਲਾਂ ਜਿਹੜਾ ਹੈਗਾ ਕਿ ਇਹ ਦੱਸੋ ਕਿ ਤੁਸੀਂ ਆਪਣੀ ਪਿਛਲੀ ਜਰਨੀ ਸਾਨੂੰ ਦੱਸੋ, ਥੋੜ੍ਹਾ ਜਿਹਾ ਇਹ ਦੱਸ ਦਿਓ ਕਿ ਤੁਸੀਂ ਕਿੱਦਾਂ ਕੀ ਕੀਤਾ ਆਸਟ੍ਰੇਲੀਆ 'ਚ, ਕਦੋਂ ਆਏ ਸੀ, ਕੀ ਕੰਮ ਕੀਤਾ ਅਤੇ ਕਿਸ ਬਿਨਾਹ 'ਤੇ ਤੁਸੀਂ ਵੀਜ਼ਾ ਅਪਲਾਈ ਕੀਤਾ ਸੀ?
ਮੈਂ ਜੀ ਆਸਟ੍ਰੇਲੀਆ 'ਚ 2005 'ਚ ਆਇਆ ਸੀ, ਅਤੇ ਮੈਂ ਇੱਥੇ ਮਤਲਬ ਕਲਬ ਮਕੈਨਿਕ ਡਿਪਲੋਮਾ ਇਨ ਆਟੋਮੋਟਿਵ 'ਚ ਕੀਤਾ ਸੀਗਾ, ਅਤੇ ਉਹਦੇ ਵੀ ਹਾਫ 'ਤੇ ਮੈਂ ਮਤਲਬ ਜਿੱਦਾਂ ਕਹਿ ਲਓ ਵੀ ਉਸ ਵੇਲੇ ਪ੍ਰੋਵੀਜ਼ਨਲ 487 ਵੀਜ਼ਾ ਸੀ, ਉਹ ਅਪਲਾਈ ਕੀਤਾ ਸੀ, ਜਿਹਦੀ ਮੇਨ ਰਿਕੁਆਇਰਮੈਂਟ ਸੀ 900 hours ਵਲੰਟੀਅਰ ਐਕਸਪੀਰੀਅੰਸ, ਅਤੇ ਉਹ ਵਲੰਟੀਅਰ ਐਕਸਪੀਰੀਅੰਸ ਬਕਾਇਦਾ TRA ਤੋਂ ਅਸੈਸ ਹੋ ਕੇ ਆਉਂਦਾ ਸੀ, ਫਿਰ ਹੀ ਤੁਹਾਡੀ ਐਪਲੀਕੇਸ਼ਨ ਲੱਗਦੀ ਸੀ। ਅਤੇ ਉਸ ਵੇਲੇ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਸੀ ਉਹ ਸਾਰੀਆਂ ਮੈਂ ਫੁਲਫਿਲ ਕੀਤੀਆਂ, ਅਤੇ 2009 ਦੇ ਵਿੱਚ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਅਤੇ ਜਾ ਕੇ 2012 ਦੇ ਵਿੱਚ ਇਹਨਾਂ ਨੇ ਰਿਫਿਊਜ਼ਲ ਦੇ ਦਿੱਤੀ ਸੀ ਮੈਨੂੰ, ਅਤੇ ਉਸ ਤੋਂ ਬਾਅਦ ਮੈਂ MRT 'ਚ ਗਿਆ ਸੀ, ਅਤੇ MRT ਨੇ ਵੀ ਰਿਫਿਊਜ਼ਲ ਹੀ ਦਿੱਤੇ ਸੀ, ਪਰ ਜਦ ਮੈਂ ਸਰਕਟ ਕੋਰਟ ਗਿਆ ਤਾਂ ਫੈਸਲਾ ਮੇਰੇ ਹੱਕ 'ਚ ਆਇਆ, ਤਾਂ ਫਿਰ ਇਮੀਗ੍ਰੇਸ਼ਨ ਵਾਲੇ ਅੱਗੋਂ ਫੈਡਰਲ ਕੋਰਟ 'ਚ ਲਗਾਏ, ਉੱਥੇ ਵੀ ਫੈਸਲਾ ਮੇਰੇ ਹੱਕ 'ਚ ਆਇਆ, ਫਿਰ ਉਹ ਅੱਗੋਂ ਅਪੀਲ ਹਾਈ ਕੋਰਟ 'ਚ ਕੀਤੀ ਉਹਨਾਂ ਨੇ, ਉੱਥੇ ਵੀ ਫੈਸਲਾ ਮੇਰੇ ਹੱਕ 'ਚ ਆਇਆ, ਅਤੇ ਉਸ ਤੋਂ ਬਾਅਦ ਤਕਰੀਬਨ 2.5 ਸਾਲ ਤੋਂ ਇਹ ਫੈਸਲਾ ਮਤਲਬ ਇਹ ਐਪਲੀਕੇਸ਼ਨ AAT ਕੋਲ ਸੀ ਦੁਬਾਰਾ ਰੀਕਨਸੀਡਰੇਸ਼ਨ ਦੇ ਵਾਸਤੇ, ਅਤੇ ਜਿਹਦੀ ਕਿ ਹੀਅਰਿੰਗ ਆਹ ਆਪਣੇ ਅਕਤੂਬਰ 'ਚ ਹੋਈ ਆ, ਅਤੇ ਉਹਨਾਂ ਨੇ ਫੈਸਲਾ ਫਿਰ ਦੁਬਾਰਾ ਮੈਨੂੰ ਨੈਗੇਟਿਵ ਹੀ ਦਿੱਤਾ।
ਅਤੇ ਤੁਸੀਂ ਮੋਟਰ ਮਕੈਨਿਕ ਦੇ ਬਤੌਰ ਆਟੋਮੋਟਿਵ ਪੜ੍ਹ ਕੇ ਉਹ ਤੋਂ ਬਾਅਦ ਤੁਸੀਂ ਅਪਲਾਈ ਕੀਤਾ ਸੀ, ਅਤੇ ਜਿਹੜਾ 900 ਘੰਟੇ ਦਾ ਜਿਹੜਾ ਤੁਹਾਡਾ ਵਾਰੰਟਰੀ ਐਕਸਪੀਰੀਅੰਸ ਹੈਗਾ, ਵਰਕ ਐਕਸਪੀਰੀਅੰਸ, ਆਈ ਥਿੰਕ ਉਹ ਜਿਹੜਾ ਇਸ ਪੂਰੇ ਮਾਮਲੇ ਦੀ ਜੜ੍ਹ 'ਚ ਬੈਠਿਆ ਹੋਇਆ।
ਹਾਂਜੀ।
ਅਤੇ ਜਿਹੜਾ ਤੁਸੀਂ ਐਕਸਪੀਰੀਅੰਸ ਲੈਟਰ ਦਿੱਤਾ ਸੀ ਉਹਨੂੰ ਕਿਹਾ ਜਾ ਰਿਹਾ ਕਿ ਉਹ ਫਰੋਡੂਲੈਂਟ ਹੈ, ਕਿਉਂਕਿ ਕਾਰਮਾਈਨ ਅਰਮਾਂਟੇ ਕਰਕੇ ਇੱਕ ਟ੍ਰੇਡਸ ਟੀਚਰ ਹੁੰਦਾ ਸੀ, ਕੋਈ 2008 ਦੇ ਵਿੱਚ 2009 'ਚ ਜਾ ਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਹਨੇ ਅਦਾਲਤ ਵਿੱਚ ਵਿਕਟੋਰੀਅਨ ਕਾਊਂਟੀ ਕੋਰਟ 'ਚ ਜਾ ਕੇ ਗਿਲਟੀ ਆਪਣੇ ਆਪ ਨੂੰ ਗਿਲਟੀ ਪਲੀਡ ਕੀਤੀ ਸੀ ਕਿ ਵੀ ਉਹਨੇ 777 ਫੇਕ ਫਰੋਡੂਲੈਂਟ ਵਰਕ ਐਕਸਪੀਰੀਅੰਸ ਲੈਟਰਸ ਜਿਹੜੇ ਹੈ ਉਹ ਬਣਾਏ ਨੇ, ਅਤੇ ਤਕਰੀਬਨ $1 million ਜਿਹੜੇ ਆ ਉਹਨੇ ਉਹਦੇ ਵਾਸਤੇ ਲਿੱਤੇ ਸੀ। ਅਤੇ ਪਹਿਲਾਂ ਤਾਂ ਤੁਸੀਂ ਜਿਹੜੇ ਤੁਹਾਡੇ ਕੇਸ ਦੇ ਵਿੱਚ ਅਸਲ 'ਚ ਇਹ ਕਿਹਾ ਜਾ ਰਿਹਾ ਵਿਭਾਗ ਵੱਲੋਂ ਕਿ ਕਾਰਮਾਈਨ ਅਰਮਾਂਟੇ ਜਿਨ੍ਹਾਂ ਇੰਪਲੋਇਰਸ ਨਾਲ ਡੀਲ ਕਰਦਾ ਸੀ, ਜਿਨ੍ਹਾਂ ਤੋਂ ਉਹ ਲੈਟਰ ਲੈਂਦਾ ਸੀ, ਜਿਹੜੇ ਇੰਪਲੋਇਰ ਦੇ ਕੋਲ ਤੁਸੀਂ ਕਲੇਮ ਕਰਦੇ ਹੋ ਕਿ ਤੁਸੀਂ ਜਾ ਕੇ ਵਰਕ ਐਕਸਪੀਰੀਅੰਸ ਕੀਤਾ ਹੈ, ਉਹ ਵੀ ਉਹਨਾਂ 'ਚ ਸ਼ਾਮਿਲ ਸੀ ਜਿਨ੍ਹਾਂ ਨੇ ਫੇਕ ਫਰੋਡੂਲੈਂਟ ਵਰਕ ਐਕਸਪੀਰੀਅੰਸ ਲੈਟਰਸ ਦਿੱਤੇ ਨੇ, ਇਹ ਵਿਭਾਗ ਦਾ ਦਾਅਵਾ ਹੈ, ਕੀ ਕਹੋਗੇ?
ਦੇਖੋ ਜੀ, ਮੈਂ ਤਾਂ ਆਪਣਾ ਵਲੰਟੀਅਰ ਐਕਸਪੀਰੀਅੰਸ ਉੱਥੋਂ ਜੈਨੂਇਨ ਐਜ ਜੋ ਮਤਲਬ ਰਿਕੁਆਇਰਮੈਂਟ ਸੀ ਉਸ ਵੇਲੇ ਦੀਆਂ ਸਾਰੀਆਂ ਫੁਲਫਿਲ ਕੀਤੀਆਂ ਅਤੇ ਆਪਣਾ ਐਕਸਪੀਰੀਅੰਸ ਲਿਆ। ਹੁਣ ਮੈਂ ਹੁਣ ਜ਼ਿਆਦਾ ਡੀਪਲੀ ਨਹੀਂ ਜਾਂਦਾ, ਮੈਂ ਫੋਰ ਐਗਜ਼ਾਮਪਲ ਮਤਲਬ ਮੈਂ ਕਿਸੇ ਕਾਲਜ 'ਚ ਪੜ੍ਹਦਾ ਹਾਂ, ਅੱਜ ਉਹ ਵੈਲਿਡ ਆ, ਮੈਂ ਉੱਥੋਂ ਡਿਪਲੋਮਾ ਜਾਂ ਡਿਗਰੀ ਲੈ ਲੈਂਦਾ, ਅੱਜ ਤੋਂ 2 ਸਾਲ ਬਾਅਦ ਉਹਦਾ ਮਤਲਬ ਕਹਿ ਲਓ ਵੀ ਜੋ ਵੀ ਆਥੋਰਾਈਜੇਸ਼ਨ ਹੈ ਉਹ ਕੈਂਸਲ ਹੋ ਜਾਂਦੀ ਹੈ, ਤਾਂ ਉਹਦਾ ਮਤਲਬ ਇਹ ਥੋੜ੍ਹੀ ਕਿ ਜਿਹੜੇ ਪਹਿਲਾਂ ਪੜ੍ਹ ਚੁੱਕੇ ਆ ਉਹਨਾਂ ਦੇ ਮਤਲਬ ਡਿਗਰੀਆਂ ਜਾਂ ਡਿਪਲੋਮੇ ਆ ਉਹ ਮੰਨੇ ਨਹੀਂ ਜਾਣਗੇ। ਹੁਣ ਉਸ ਬੰਦੇ ਦਾ ਨਾਮ ਜ਼ਰੂਰ ਆਇਆ ਜੋ ਵੀ ਇਹ ਫਰੋਡ ਡਾਕੂਮੈਂਟ ਮਤਲਬ ਤਿਆਰ ਕਰਦੇ ਸੀ ਉਹਨਾਂ ਦੇ ਨਾਲ, ਬਟ ਉਹਦੇ ਵਿੱਚ ਮੇਰਾ ਨਾਂ ਤਾਂ ਕਿਤੇ ਵੀ ਨਹੀਂ ਨਾ ਹੈ। ਹੁਣ ਉਹ ਜਿਸ ਵਕਤ ਮੈਂ ਉਸ ਬੰਦੇ ਦੇ ਕੋਲ ਕੰਮ ਕਰ ਰਿਹਾ ਸੀ ਉਸ ਵੇਲੇ ਸਭ ਕੁਝ ਠੀਕ ਸੀ, ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਹੁਣ ਮੈਂ ਤਾਂ ਕੁਛ ਨਹੀਂ ਕਹਿ ਸਕਦਾ।
ਪਰ ਜਿਹੜਾ ਵਿਭਾਗ ਦਾ ਦਾਅਵਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ, ਉਹ ਇਹ ਹੈ ਕਿ ਕਾਰਮਾਨ ਅਰਮਾਂਟੇ ਦੇ ਜਦੋਂ ਘਰੋਂ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਤਾਂ ਉੱਥੋਂ ਜਿਹੜੀ ਪੈਨ ਡਰਾਈਵ ਮਿਲੀ ਸੀ ਉਹਦੇ ਵਿੱਚ ਆਈਡੈਂਟੀਕਲ ਲੈਟਰ ਜਿਹੜਾ ਤੁਸੀਂ ਆਪਣਾ ਐਕਸਪੀਰੀਅੰਸ ਲੈਟਰ ਟ੍ਰੇਡਸ ਆਸਟ੍ਰੇਲੀਅਨ TRA ਨੂੰ ਦਿੱਤਾ, ਆਈਡੈਂਟੀਕਲ ਲੈਟਰ ਉਹਦੇ ਪੈਨ ਡਰਾਈਵ 'ਚੋਂ ਮਿਲਿਆ, ਅਤੇ ਉਹਨੇ ਉਹਨੇ ਇਹ ਗੱਲ ਕਬੂਲ ਕੀਤੀ ਹੈ ਕਿ ਜਿਹੜੇ ਇੰਪਲੋਇਰ ਆਲਵੇ ਆਟੋਮੋਟਿਵ ਦਾ ਜਿਹੜਾ ਮਾਲਕ ਹੈ ਫਰੈਂਕ ਬਸੋਨੀਅਸ, ਉਹਦੇ ਨਾਲ ਮਿਲ ਕੇ ਕੰਮ ਕਰਦਾ ਸੀ ਉਹ, ਇਹ ਸਾਰੀਆਂ ਗੱਲਾਂ ਉਹਨੇ ਕਬੂਲ ਕੀਤੀਆਂ ਅਤੇ ਆਈ ਥਿੰਕ ਇਹ ਇੱਕ ਕਾਫੀ ਵੱਡਾ ਆਧਾਰ ਹੈ, ਸ਼ੱਕ ਤਾਂ ਪੈਦਾ ਹੁੰਦਾ ਹੀ ਹੈ।
ਹਾਂਜੀ ਭਾਅ ਜੀ, ਪਰ ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਉਸ ਅਮਾਂਟੇ ਨੇ ਬਕਾਇਦਾ ਲਿਸਟ ਦਿੱਤੀ ਆ ਨਾ ਕਿ ਜਿਹਨਾਂ ਜਿਹਨਾਂ ਨੂੰ ਉਹਨੇ ਜਾਂ ਜਿਹਨਾਂ ਜਿਹਨਾਂ ਨਾਵਾਂ 'ਤੇ ਉਹਨੇ ਮਤਲਬ ਉਹ ਫੇਕ ਐਕਸਪੀਰੀਅੰਸ ਤਿਆਰ ਕੀਤੇ ਆ, ਬੋਗਸ ਡਾਕੂਮੈਂਟ ਤਿਆਰ ਕੀਤੇ ਆ, ਉਹ ਜਿਹੜੀ ਲਿਸਟ ਆ ਉਹਦੇ ਵਿੱਚ ਮੇਰਾ ਤਾਂ ਕਿਤੇ ਨਾ ਹੀ ਹੈ ਨਹੀਂ। ਅਤੇ ਦੂਜੀ ਗੱਲ ਇਹ ਆ ਕਿ ਮੈਂ ਜਿਹੜਾ ਇਹ ਵਰਕ ਐਕਸਪੀਰੀਅੰਸ ਲਿਆ, ਲੈਟਰ ਲਿਆ ਸੀ ਜਿਹੜਾ, ਇਹ ਮੈਂ ਖੁਦ ਥੋੜ੍ਹੀ ਤਿਆਰ ਕੀਤਾ ਸੀ, ਇਹ ਤਾਂ ਭਾਅ ਜੀ ਜਿਹੜਾ ਓਨਰ ਸੀ ਫਰੈਂਕ ਉਹਨੇ ਦਿੱਤਾ ਮੈਨੂੰ। ਹੁਣ ਮੈਨੂੰ ਮੇਰੀ ਮੇਰਾ ਸਿਰਫ ਇਹੀ ਆ ਕਿ ਭਾਅ ਜੀ ਮੇਰਾ ਜਿਹੜਾ ਐਕਸਪੀਰੀਅੰਸ ਲੈਟਰ ਆ ਉਹਦਾ ਜਿਹੜਾ ਮੈਟਰ ਹੈ ਉਹ ਆਇਡੈਂਟੀਕਲ ਦੱਸ ਰਿਹਾ ਹੈ, ਜਦਕਿ ਅਮਾਂਟੇ ਨੇ ਥੋੜ੍ਹੀ ਕਿਤੇ ਮੰਨਿਆ ਮਤਲਬ ਵੀ ਹਾਂਜੀ ਅਵਤਾਰ ਸਿੰਘ ਨੂੰ ਵੀ ਮੈਂ ਮਤਲਬ ਲੈਟਰ ਦਿੱਤਾ ਜਾਂ ਇਹਦਾ ਲੈਟਰ ਤਿਆਰ ਕੀਤਾ, ਇਹ ਤਾਂ ਕਿਤੇ ਵੀ ਨਹੀਂ ਹੈ ਲਿਖਿਆ।
ਅਤੇ ਟ੍ਰਾਈਬਿਊਨਲ ਨੇ ਹੁਣ ਜਦੋਂ ਦੁਬਾਰਾ ਫੈਸਲਾ ਤੁਹਾਡੇ ਖਿਲਾਫ਼ ਦਿੱਤਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਤੁਸੀਂ ਕੋਈ ਗਵਾਹ ਇੱਦਾਂ ਦਾ ਨਹੀਂ ਲਿਆ ਸਕੇ ਜਿਹੜਾ ਇੰਡੀਪੈਂਡੈਂਟਲੀ ਕਹਿ ਸਕੇ ਕਿ ਹਾਂ ਤੁਸੀਂ ਉੱਥੇ ਜਾ ਕੇ ਕੰਮ ਕੀਤਾ ਹੈ, ਕੋਈ ਬੈਚਮੇਟ ਜਾਂ ਜਿਹੜਾ ਉੱਥੇ ਨਾਲ ਤੁਹਾਡੇ ਜਿਹਨੇ ਵਰਕ ਐਕਸਪੀਰੀਅੰਸ ਕੀਤਾ ਹੋਵੇ, ਜਾਂ ਫਰੈਂਕ ਬਸੋਨੀਅਸ ਜਿਹੜਾ ਮਾਲਕ ਸੀਗਾ ਆਲਵੇ ਆਟੋਮੋਟਿਵ ਦਾ, ਉਹ ਵੀ ਆ ਕੇ ਗਵਾਹੀ ਨਹੀਂ ਦੇ ਸਕਿਆ, ਉਹਦੇ ਪਿੱਛੇ ਕੀ ਕਾਰਨ ਹੈ ਕਿ ਤੁਸੀਂ ਉਹਨਾਂ ਗਵਾਹਾਂ ਨੂੰ ਨਹੀਂ ਲਿਆ ਸਕੇ?
ਉਹਦੇ ਪਿੱਛੇ ਭਾਈ ਸਾਨੂੰ ਕਾਰਨ ਤਾਂ ਹੈ ਕਿ ਉਹ ਵਰਕਸ਼ਾਪ ਬੰਦ ਹੋਈ ਨੂੰ 12 ਸਾਲ ਹੋ ਚੁੱਕੇ ਆ, ਤੇ ਹੁਣ ਪਿਛਲੇ 12 ਸਾਲਾਂ ਤੋਂ ਹੁਣ ਉਹ ਬੰਦੇ ਦਾ ਕੋਈ ਕੰਟੈਕਟ ਹੈ ਨਹੀਂ, ਕਿਉਂਕਿ ਜਦੋਂ ਇਹਨਾਂ ਨੇ ਫਸਟ ਟਾਈਮ ਇੰਨਾ ਕੰਟੈਕਟ ਕੀਤਾ ਸੀ ਇਮੀਗ੍ਰੇਸ਼ਨ ਵਾਲੇ ਨੇ ਰਿਗਾਰਡਿੰਗ ਦਿਸ ਮੈਟਰ, ਮਤਲਬ 2011 ਦੇ ਵਿੱਚ, ਉਹ ਤਾਂ ਮੈਂ ਉਸ ਵੇਲੇ ਵੀ ਗਿਆ ਸੀ, ਕਿਉਂਕਿ ਇਹ ਕੋਈ ਵੱਡੀ ਗੱਲ ਨਹੀਂ ਸੀ, ਮੈਂ ਕਿਹਾ ਕੋਈ ਗੱਲ ਨਹੀਂ ਮੈਂ ਜਾ ਕੇ ਫਰੈਂਕ ਕੋਲੋਂ ਦੁਬਾਰਾ ਲੈਟਰ ਲਿਖਵਾ ਲੈਂਦਾ ਜਾਂ ਐਫੀਡੇਵਿਟ ਲੈ ਲੈਂਦਾ ਜੋ ਵੀ ਹੈ। ਪਰ ਮੈਂ ਜਦੋਂ 2011 'ਚ ਉੱਥੇ ਗਿਆ ਸੀ, ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਸੀ ਵੀ ਭਾਈ ਇਹ ਤਾਂ ਸਾਲ 2 ਸਾਲ ਹੋ ਚੁੱਕੇ ਬੰਦ ਹੋਈ ਨੂੰ ਇਹਨੂੰ ਵਰਕਸ਼ਾਪ ਨੂੰ, ਅਤੇ ਮੈਂ ਉਹਦਾ ਫੋਨ ਨੰਬਰ ਟਰਾਈ ਕੀਤਾ, ਜੋ ਵੀ ਕੰਟੈਕਟ ਡਿਟੇਲ ਸੀ ਉਹ ਪਤਾ ਹੀ ਨਹੀਂ ਲੱਗਾ ਉਹਦਾ। ਅਤੇ ਨਾਲੇ ਦੂਸਰੀ ਗੱਲ ਇਹ ਕਿ ਭਾਅ ਜੀ ਮੈਂ ਉੱਥੇ ਐਜ ਏ ਵਲੰਟੀਅਰ ਕੰਮ ਕਰ ਰਿਹਾ ਸੀ, ਮੈਂ ਕੋਈ ਫੁੱਲ ਟਾਈਮ ਮਕੈਨਿਕ ਨਹੀਂ ਸੀ, ਮੇਰਾ ਮਤਲਬ ਇਹ ਹੁੰਦਾ ਕਿਸੇ ਦਿਨ ਮੈਂ 2 ਦਿਨ ਜਾਂਦਾ ਸੀ, ਕਿਸੇ ਦਿਨ 3 ਦਿਨ ਜਾਂਦਾ ਸੀ, ਉਹ ਵੀ ਕੋਈ ਘੰਟੇ ਫਿਕਸ ਨਹੀਂ ਸੀ, ਕੋਈ ਦਿਨ ਫਿਕਸ ਨਹੀਂ ਸੀ,
ਅਤੇ ਇਸ ਕਰਕੇ ਕੋਈ ਤੁਹਾਡੇ ਵੇਜਸ ਕੋਈ ਵੇਜ ਸਲਿਪ ਨਹੀਂ ਹੈਗੀ, ਕੋਈ ਉੱਥੋਂ ਕੋਈ ਮਨੀ ਟ੍ਰਾਂਸਫਰ ਨਹੀਂ ਤੁਹਾਡੇ
ਕੋਲ ਸੀਗਾ ਇਹਦੇ ਵਿੱਚ ਕੋਈ, ਮਤਲਬ ਜਦ ਮੈਨੂੰ ਕੋਈ ਪੇ ਹੀ ਨਹੀਂ ਮਿਲਦੀ ਸੀ ਤਾਂ ਪੇ ਸਲਿਪ ਕਿੱਥੋਂ ਆ ਰਹੀਆਂ? ਪੂਰੀ ਹੀਅਰਿੰਗ ਦੇ ਦੌਰਾਨ ਕੋਈ ਵੀ ਇੱਕ ਰੀਅਲ ਐਵੀਡੈਂਸ ਮੇਰੇ ਸਾਹਮਣੇ ਇਦਾਂ ਦਾ ਨਹੀਂ ਰੱਖਿਆ ਗਿਆ ਜਿਹਦੇ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਹਾਂਜੀ ਅਵਤਾਰ ਸਿੰਘ ਨੇ ਫੇਕ ਐਕਸਪੀਰੀਅੰਸ ਲਿਆ, ਨਾ ਤਾਂ ਇਹ ਸਾਬਿਤ ਕਰ ਸਕੇ ਕਿ ਮੈਂ ਅਮਾਂਟੇ ਨੂੰ ਮਿਲਿਆ ਜਾਂ ਉਹਨਾਂ ਮੈਂ ਕੋਈ ਡੀਲ ਕੀਤੀ, ਕੋਈ ਲੈਣ ਦੇਣ ਕੀਤਾ, ਕੁਛ ਨਹੀਂ, ਨਾ ਹੀ ਫਰੈਂਕ ਦੇ ਨਾਲ ਸਾਬਤ ਕਰ ਸਕੇ ਆ ਕਿ ਮੈਂ ਉਹਨੂੰ ਕੋਈ ਪੈਸੇ ਦਿੱਤੇ ਲੈਣ ਦੇਣ ਕੀਤਾ, ਤਾਂ ਫਿਰ ਕਿਸ ਸਿਰਫ ਇੱਕ ਸ਼ੱਕ ਦੇ ਆਧਾਰ 'ਤੇ ਮਤਲਬ ਮੈਨੂੰ ਮਤਲਬ ਕਹਿ ਲਓ ਵੀ ਪਲੀ ਦਾ ਬੱਕਰਾ ਬਣਾਇਆ ਗਿਆ।
ਅਤੇ ਹੁਣ ਤੱਕ ਜਿਹੜਾ ਹੁਣ ਤੱਕ ਜਿਹੜੀ ਤੁਹਾਡੀ ਲੜਾਈ ਸੀਗੀ ਉਹ ਇਹ ਸੀਗੀ ਕਿ ਵਿਭਾਗ ਨੇ ਇੱਕ ਸੈਕਸ਼ਨ 375 ਦੇ ਅੰਡਰ ਇੱਕ ਸਰਟੀਫਿਕੇਟ ਹੁੰਦਾ ਜਿਹਦੇ ਤਹਿਤ ਕਿ ਜਿਹੜਾ ਸਬੂਤ ਵਿਭਾਗ ਆਪਣੇ ਵੱਲੋਂ ਦੇ ਰਿਹਾ ਹੈਗਾ ਟ੍ਰਾਈਬਿਊਨਲ ਨੂੰ ਉਹ ਤੁਹਾਨੂੰ ਨਹੀਂ ਦੱਸ ਸਕਦੇ, ਪਰ ਵਿਭਾਗ ਨੂੰ ਉਹਨੂੰ ਟ੍ਰਾਈਬਿਊਨਲ ਦੇਖ ਲੈਂਦਾ ਕਿਉਂਕਿ ਆਹ ਲੈਟਰ ਹੈਗਾ, ਆਹ ਐਡਵਰਸ ਇਨਫੋਰਮੇਸ਼ਨ ਹੈਗੀ ਆ ਜਿਹਦੇ ਬਿਨਾਂ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਤੁਹਾਡਾ ਵੀਜ਼ਾ ਰਿਫਿਊਜ਼ ਕਰਨਾ ਚਾਹੁੰਦਾ, ਅਤੇ ਪਰ ਉਹ ਤੁਹਾਨੂੰ ਨਹੀਂ ਦਿਖਾਉਂਦੇ। ਹੁਣ ਤੱਕ ਤੁਹਾਡੀ ਲੜਾਈ ਇਹ ਸੀਗੀ, ਤੁਸੀਂ ਜਦੋਂ ਫੈਡਰਲ ਸਰਕਟ ਕੋਰਟ 'ਚ ਗਏ ਤੁਸੀਂ ਇਹ ਕਿਹਾ ਸੀਗਾ ਕਿ ਮੈਨੂੰ ਇਹਨਾਂ ਨੇ ਆ ਉਹ ਲੈਟਰ ਨਹੀਂ ਦਿਖਾਇਆ ਜਿਹਦੇ ਬਿਨਾਂ ਦੇ ਉੱਤੇ ਇਹਨਾਂ ਨੇ ਮੈਨੂੰ ਵੀਜ਼ਾ ਨਾ ਦੇਣ ਦਾ ਡਿਸੀਜਨ ਲਿੱਤਾ, ਅਤੇ ਉਸ ਮਾਮਲੇ 'ਚ ਕੋਰਟ ਨੇ ਇਹ ਕਿਹਾ ਕਿ ਵੀ ਤੁਹਾਨੂੰ ਪ੍ਰੋਸੀਜਰਲ ਫੇਅਰਨੈਸ ਜਿਹੜੀ ਆ ਉਹ ਡਿਨਾਈ ਕੀਤੀ ਗਈ ਹੈ ਕਿ ਤੁਹਾਡੇ ਨਾਲ ਜਿਹੜਾ ਸਹੀ ਤਰੀਕੇ ਨਾਲ ਇਨਸਾਫ ਨਹੀਂ ਕੀਤਾ ਗਿਆ, ਤੁਹਾਨੂੰ ਮੌਕਾ ਨਹੀਂ ਦਿੱਤਾ ਗਿਆ ਉਸ ਇਨਫੋਰਮੇਸ਼ਨ ਦੇ ਉੱਤੇ ਕਮੈਂਟ ਕਰਨ ਦਾ, ਅਤੇ ਉਹਨੂੰ ਅੱਗੇ ਜਾ ਕੇ ਫੈਡਰਲ ਕੋਰਟ ਨੇ ਵੀ ਅਪਹੋਲਡ ਕੀਤਾ ਅਤੇ ਹਾਈ ਕੋਰਟ ਨੇ ਵੀ ਤੁਹਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ, ਅਤੇ ਦੁਬਾਰਾ ਤੋਂ ਟ੍ਰਾਈਬਿਊਨਲ ਨੂੰ ਕਿਹਾ ਕਿ ਤੁਸੀਂ ਉਹ ਇਨਫੋਰਮੇਸ਼ਨ ਸਾਰੀ ਦੱਸੋ ਅਤੇ ਫਿਰ ਫੈਸਲਾ ਕਰੋ, ਅਤੇ ਹੁਣ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੱਸਤੀ ਆ ਉਹਨਾਂ ਨੇ ਕਿ ਕਾਰਮਾਈਨ ਆਰਮਾਂਟੇ ਨੇ ਕੀ ਕਿਹਾ।
ਹਾਂਜੀ, ਤੇ ਪਰ ਜੋ ਇਨਫੋਰਮੇਸ਼ਨ ਭਾਅ ਜੀ ਉਹਨਾਂ ਨੇ ਦੱਸੀ ਆ ਉਹਦੇ ਵਿੱਚ ਇਹ ਕਿਤੇ ਵੀ ਸਾਬਤ ਨਹੀਂ ਹੁੰਦਾ, ਨਾ ਤਾਂ ਪਹਿਲੀ ਗੱਲ ਤਾਂ ਮੇਰਾ ਉਹਦੇ ਵਿੱਚ ਕਿਤੇ ਨਾ ਹੀ ਹੈ ਨਹੀਂ, ਉਹ ਜਿਹਨਾਂ ਦੀ ਗੱਲਬਾਤ ਕਰ ਰਹੇ ਜੇ ਜੋ ਇਨਫੋਰਮੇਸ਼ਨ ਮੈਨੂੰ ਦੇ ਰਹੇ ਉਹਦੇ ਵਿੱਚ ਸਿਰਫ ਅਮਾਂਟੇ ਦਾ ਪੂਰੀ ਮਤਲਬ ਡਿਟੇਲ 'ਚ ਉਹਦਾ ਕੇਸ ਆ, ਅਤੇ ਦੂਜਾ ਉਹ ਜਿਹੜਾ ਫਰੈਂਕ ਹੈ ਉਹਦੇ ਨਾਲ ਉਹਦਾ ਜੋ ਲਿੰਕ ਹੈ ਉਹ ਆ, ਹੋਰ ਕੁਛ ਨਹੀਂ, ਮੇਰੇ ਖਿਲਾਫ਼ ਤਾਂ ਕੁਛ ਵੀ ਨਹੀਂ ਉਹਦੇ ਵਿੱਚ, ਜੇ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਅਵਤਾਰ ਸਿੰਘ ਨੇ ਫੇਕ ਐਕਸਪੀਰੀਅੰਸ ਲਿਆ।
ਪਰ ਟ੍ਰਾਈਬਿਊਨਲ ਇਸ ਗੱਲ ਤੋਂ ਸੈਟਿਸਫਾਈਡ ਹੈ ਕਿ ਵੀ ਕਿਉਂਕਿ ਬਿਲਕੁਲ ਸੇਮ ਲੈਟਰ ਉਹਦੀ ਪੈਨ ਡਰਾਈਵ 'ਚੋਂ ਮਿਲਿਆ, ਅਤੇ ਤੁਹਾਡਾ ਜਿਹੜਾ ਇੰਪਲੋਇਰ ਸੀਗਾ ਉਹਦੇ ਨਾਲ ਉਹਦੇ ਜਿਹੜਾ ਬਿਜ਼ਨਸ ਹੈਗਾ ਉਹਦਾ ਲਿੰਕ ਸਾਹਮਣੇ ਆਇਆ, ਅਤੇ ਉਸ ਉਹਦੀ ਬਿਨਾਂ 'ਤੇ ਟ੍ਰਾਈਬਿਊਨਲ ਸੈਟਿਸਫਾਈਡ ਸੀਗਾ ਕਿ ਵੀ ਤੁਹਾਡਾ ਜਿਹੜਾ ਲੈਟਰ ਹੈਗਾ ਉਹ ਜੈਨੂਇਨ ਨਹੀਂ ਹੈ, ਅਤੇ ਇਹ ਵੀ ਕਿ ਕੋਈ ਤੁਸੀਂ ਫਾਲਤੂ ਸਬੂਤ ਵੀ ਨਹੀਂ ਲਿਆ ਸਕੇ ਕਿ ਤੁਸੀਂ ਉੱਥੇ ਕੰਮ ਕੀਤਾ। ਅਤੇ ਹੁਣ ਜਿਹੜੀ ਤੁਹਾਡੀ ਅੱਗੇ ਦੀ ਲੜਾਈ ਹੈ ਜਿਹੜਾ ਤੁਸੀਂ ਕੋਰਟ ਦੇ ਵਿੱਚ ਅੱਗੇ ਪਾਇਆ ਉਹ ਕਿਸ ਬਿਨਾਂ 'ਤੇ ਪਾਇਆ, ਕਿਉਂਕਿ ਹੁਣ ਇੱਕ ਉਹ ਸਰਟੀਫਿਕੇਟ ਵਾਲਾ ਮਾਮਲਾ ਤਾਂ ਇੱਕ ਪਾਸੇ ਰਹਿ ਗਿਆ।
ਹਾਂਜੀ, ਹੁਣ ਭਾਅ ਜੀ ਉਹ ਇਸੇ ਮੈਂ ਬਿਨਾਂ 'ਤੇ ਪਾਇਆ ਕਿ ਮਤਲਬ ਉਹ ਪ੍ਰੂਵ ਨਹੀਂ ਕਰ ਸਕੇ, ਕੋਈ ਰੀਅਲ ਐਵੀਡੈਂਸ ਨਹੀਂ, ਕੋਈ ਸਬੂਤ ਤੋਂ ਬਿਨਾਂ ਤੁਸੀਂ ਕਿਸੇ ਨੂੰ ਕਿੱਦਾਂ ਦੋਸ਼ੀ ਠਹਿਰਾ ਸਕਦੇ ਹਾਂ? ਦੋਸ਼ ਤਾਂ ਆਪਾਂ ਕਿ ਹਾਂਜੀ ਜਿੱਥੇ ਮੈਂ ਵੀ ਮੰਨਾਂ ਕਿ ਹਾਂਜੀ ਮੈਂ ਗਲਤ ਹਾਂ, ਕੋਈ ਪ੍ਰੂਫ ਤਾਂ ਬਿਨਾਂ ਪ੍ਰੂਫ ਤੋਂ ਭਾਜੀ ਤੁਸੀਂ ਕਿਸ ਤਰ੍ਹਾਂ ਮਤਲਬ ਕਹਿ ਸਕਦੇ ਕਿ ਤੂੰ ਗਿਲਟੀ ਹੈ ਜਾਂ ਦੋਸ਼ੀ ਹੈ
ਜੀ? ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਪਿਛਲੇ 10-11 ਸਾਲਾਂ ਤੋਂ ਇਸ ਵੀਜ਼ੇ ਦੇ ਲਈ ਇੰਤਜ਼ਾਰ ਕਰ ਰਹੇ ਹੋ, ਕਿੱਦਾਂ ਤੁਹਾਡੀ ਜ਼ਿੰਦਗੀ 'ਤੇ ਇਹਦਾ ਅਸਰ ਹੋਇਆ?
ਮੈਂ ਭਾਜੀ ਤਕਰੀਬਨ ਪਿਛਲੇ 3-4 ਸਾਲ ਤੋਂ ਅੰਡਰ ਮੈਡੀਕੇਸ਼ਨ ਐਂਡ ਡਿਪਰੈਸ਼ਨ ਆ, ਵਿਆਹ ਮੇਰਾ ਟੁੱਟ ਚੁੱਕਾ ਆ, ਕੋਈ ਮਤਲਬ ਕਹਿ ਲਓ ਵੀ ਇੱਕ ਜਿੱਦਾਂ ਪੰਜਾਬੀ ਦੇ ਇੱਕ ਸ਼ਬਦ ਨੇ ਟੱਪਰੀ ਵਾਸਾਂ ਵਾਲਾ ਹਾਲ ਬਣਾਇਆ, ਜਿਹਦਾ ਕੋਈ ਟਿਕਾਣਾ ਨਹੀਂ ਹੁੰਦਾ ਕਦੀ ਕਿਤੇ ਅਤੇ ਕਦੀ ਕਿਤੇ। ਜਦ ਮੈਂ ਹਾਈ ਕੋਰਟ 'ਚੋਂ ਜਿੱਤਿਆ ਸੀ ਭਾਜੀ, ਉਦੋਂ ਵੀ ਮਤਲਬ ਮੈਨੂੰ ਇਹ ਦੱਸਿਆ ਗਿਆ ਸੀ ਮੇਰੇ ਵਕੀਲ ਦੇ ਥਰੂ ਕਿ ਤੇਰੀ ਮਤਲਬ ਜਿਹੜੀ ਟਰਨ ਆ ਵਿਦਿਨ 2-3 ਮੰਥ 'ਚ ਆ ਜਾਏਗੀ। ਅਤੇ ਪਰ ਭਾਜੀ ਮੇਰੀ ਟਰਨ ਆਉਂਦੇ ਆਉਂਦੇ ਨੂੰ ਏ ਟੀ ਵਿੱਚ ਉਹਨਾਂ ਨੇ 2.5-3 ਸਾਲ ਲਾ ਦਿੱਤੇ, ਜਦਕਿ ਮੈਂ ਲਾਸਟ ਟਾਈਮ ਵੀ ਏ ਟੀ ਵਿੱਚ 2.5 ਸਾਲ ਤੋਂ ਉੱਪਰ ਕੱਟ ਚੁੱਕਾ ਸੀ ਵੇਟਿੰਗ ਪੀਰੀਅਡ।
ਅਤੇ ਹੁਣ ਤੁਸੀਂ ਮੈਲਬਰਨ ਦੇ ਵਿੱਚ ਤੁਸੀਂ ਰਹਿੰਦੇ ਸੀਗੇ ਅਤੇ ਤੁਸੀਂ ਪਰਥ ਜਾ ਕੇ ਫੈਡਰਲ ਸਰਕਟ ਕੋਰਟ ਦੇ ਵਿੱਚ ਤੁਸੀਂ ਅਪੀਲ ਪਾਈ ਹੈ।
ਪਰਥ ਇਸੇ ਕਰਕੇ ਜਾਣਾ ਪਿਆ ਭਾਜੀ, ਮੈਂ ਆਲਰੇਡੀ ਇੰਨੇ ਸਾਲ ਖਰਾਬ ਕਰ ਚੁੱਕਿਆ ਹਾਂ, ਮਤਲਬ ਮੈਂ ਹੋਰ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ ਸੀ, ਕਿਉਂਕਿ ਪਰਥ ਦੇ ਵਿੱਚ ਮੈਂ ਪਤਾ ਕੀਤਾ ਸੀ ਉਹ ਕਹਿੰਦੇ ਅਰਾਊਂਡ 6 ਮੰਥ ਤੁਹਾਡੀ ਟਰਨ ਆ ਜਾਏਗੀ, ਅਤੇ ਇਸ ਕਰਕੇ ਫਿਰ ਮੈਨੂੰ ਪਰਥ ਮੂਵ ਹੋਣਾ ਪਿਆ, ਕਿਉਂਕਿ ਪਰਥ ਮੇਰੀ ਸਿਸਟਰ ਵੀ ਆ, ਅਤੇ ਇਸ ਕਰਕੇ ਮੈਂ ਕਿਹਾ ਚਲੋ ਥੋੜ੍ਹੀ ਮੈਂਟਲੀ ਸਪੋਰਟ ਵੀ ਹੋ ਜਾਏਗੀ, ਅਤੇ ਹੁਣ ਮੈਂ ਹੀਅਰਿੰਗ ਡੇਟ ਦੀ ਵੇਟ ਕਰ ਰਿਹਾ।
ਅਤੇ ਜੇ ਗੱਲ ਕਰੀਏ ਅਵਤਾਰ, ਪਿਛਲੇ 11 ਸਾਲਾਂ ਤੋਂ ਤੁਸੀਂ 2005 ਦੇ ਆਏ ਹੋਏ ਹੋ, 15 ਸਾਲ ਹੋ ਗਏ ਤੁਹਾਨੂੰ ਆਸਟ੍ਰੇਲੀਆ 'ਚ, ਅਤੇ ਹੁਣ ਤੁਹਾਡਾ ਵੀਜ਼ਾ ਸਟੇਟਸ ਕੀ ਹੈ, ਤੁਸੀਂ ਕਿਸ ਵੀਜ਼ਾ 'ਤੇ ਹੋ?
ਮੈਂ ਭਾਅ ਜੀ ਦੇਖੋ, ਜਦੋਂ ਮੈਂ ਮਤਲਬ ਆਪਣੀ ਕਹਿ ਲਓ ਵੀ ਪੀ ਆਰ ਦੀ ਐਪਲੀਕੇਸ਼ਨ ਲਾਂਚ ਕੀਤੀ ਸੀ, ਤਾਂ ਉਸ ਤੋਂ ਬਾਅਦ ਮੈਂ ਤਕਰੀਬਨ ਪਿਛਲੇ 10-11 ਸਾਲ ਤੋਂ ਬ੍ਰਿਜਿੰਗ ਵੀਜ਼ਾ ਏ 'ਤੇ ਸੀ, ਅਤੇ ਬ੍ਰਿਜਿੰਗ ਵੀਜ਼ਾ ਏ ਦੇ ਵਿੱਚ ਤੁਹਾਨੂੰ ਪਤਾ ਕਿ ਤੁਸੀਂ ਟਰੈਵਲ ਕਰ ਸਕਦੇ ਹਾਂ, ਅਤੇ ਹੁਣ ਮਤਲਬ ਕਰੰਟ ਮਤਲਬ ਜਦੋਂ ਮੈਂ ਕੋਰਟ ਵਿੱਚ ਐਪਲੀਕੇਸ਼ਨ ਲਾਈ ਅਤੇ ਹੁਣ ਇਹਨਾਂ ਨੇ ਮੈਨੂੰ ਬ੍ਰਿਜਿੰਗ ਵੀਜ਼ਾ ਸੀ ਦਿੱਤਾ, ਜਦੋਂ ਮੈਂ ਉਹਨਾਂ ਨਾਲ ਮਤਲਬ ਪੁੱਛਿਆ ਕਿ ਮੈਨੂੰ ਹੁਣ ਸੀ ਕਿਉਂ ਦੇ ਰਿਹਾ, ਸੀ ਦੇ ਵਿੱਚ ਭਾਅ ਜੀ ਟਰੈਵਲ ਰਾਈਟਸ ਹੈ ਜੀ ਸਰ, ਵਰਕ ਰਾਈਟ ਹੈ, ਜਦਕਿ ਮੈਂ ਪਿਛਲੇ 10-11 ਸਾਲ ਤੋਂ ਬ੍ਰਿਜਿੰਗ ਵੀਜ਼ਾ ਏ 'ਤੇ ਹਾਂ, ਅਤੇ ਕਾਨੂੰਨ ਤਾਂ ਉਹੀ ਮਿਲਣਾ ਚਾਹੀਦਾ ਜੋ ਮੇਰਾ ਪਹਿਲਾਂ ਚੱਲ ਰਿਹਾ ਵੀਜ਼ਾ, ਬਟ ਉਹਨਾਂ ਨੇ ਮੈਨੂੰ ਬ੍ਰਿਜਿੰਗ ਵੀਜ਼ਾ ਸੀ ਦਿੱਤਾ। ਜਦੋਂ ਮੈਂ ਪੁੱਛਿਆ ਤਾਂ ਉਹ ਕਹਿੰਦੇ ਜੀ ਸਾਡੇ ਕੋਲ ਗਲਤੀ ਨਾਲ ਤੈਨੂੰ ਬ੍ਰਿਜਿੰਗ ਵੀਜ਼ਾ ਏ ਇਸ਼ੂ ਹੋ ਗਿਆ ਸੀ, ਜਿਹੜਾ ਪਿਛਲੇ 10-11 ਸਾਲ ਤੋਂ ਚੱਲਦਾ ਆ ਰਿਹਾ, ਅਤੇ ਉਹ ਅਸੀਂ ਆਪਣੀ ਗਲਤੀ ਦਰੁਸਤ ਕੀਤੀ ਹੈ, ਇਸ ਕਰਕੇ ਤੈਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਦੇ ਰਹੇ ਹਾਂ। ਇਹ ਤਾਂ ਜਾਣ ਬੁੱਝ ਕੇ ਭਾਅ ਜੀ ਖਰਾਬ ਕਰਨ ਵਾਲੀ ਗੱਲ, ਇੱਦਾਂ ਕਿੱਦਾਂ ਹੋ ਸਕਦਾ? ਉਹ ਕਹਿ ਰਿਹਾ ਕਿ ਪਿਛਲੇ 10 ਸਾਲ ਤੋਂ ਜੇ ਇਸ ਵੀਜ਼ੇ ਦੇ ਤੂੰ ਸੀ, ਉਹ ਗਲਤੀ ਨਾਲ ਦਿੱਤਾ ਗਿਆ
ਤੈਨੂੰ ਲਿਖਤੀ ਕਿਸੇ ਕਾਗਜ਼ੀ ਪੱਤਰੀ, ਤੁਹਾਨੂੰ ਦੱਸਿਆ ਕਿ ਗਲਤੀ ਨਾਲ ਬ੍ਰਿਜਿੰਗ ਵੀਜ਼ਾ ਇਹ ਇਸ਼ੂ ਹੋ ਗਿਆ ਸੀ ਜਾਂ ਜ਼ਬਾਨੀ?
ਇਹ ਭਾਅ ਜੀ ਮੈਲਬਰਨ ਆਫਿਸ 'ਚ ਮੈਂ ਗਿਆ ਸੀ, ਉੱਥੇ ਉਹਨਾਂ ਨੇ ਦੱਸਿਆ ਮੈਨੂੰ।
ਤੁਹਾਨੂੰ ਲੱਗਦਾ ਕਿ ਫਿਰ ਇੱਕ ਵਾਰੀ ਹੋ ਸਕਦਾ ਕਿ ਉਸੇ ਚੱਕਰ 'ਚੋਂ ਤੁਹਾਨੂੰ ਲੰਘਣਾ ਪਵੇ ਜਿਹੜਾ ਪਿਛਲੀ ਵਾਰ ਲੰਘਿਆ, ਕਿ ਪਹਿਲਾਂ ਏ ਟੀ 'ਚ ਗਏ, ਫਿਰ ਤੁਸੀਂ ਸਰਕਟ ਕੋਰਟ ਗਏ, ਫਿਰ ਫੈਡਰਲ ਕੋਰਟ ਗਏ, ਫਿਰ ਹਾਈ ਕੋਰਟ ਤੱਕ ਮਾਮਲਾ ਗਿਆ, ਤੁਹਾਨੂੰ ਲੱਗਦਾ ਕਿ ਫਿਰ ਕਿਤੇ ਦੁਬਾਰਾ ਓਡੇ ਲੰਬੇ ਚੱਕਰ 'ਚ ਫੇਰ ਨਾ ਪੈਣਾ ਪੈ ਜਾਵੇ ਇਸ ਇਸ਼ੂ 'ਚ?
ਲੱਗ ਤਾਂ ਰਿਹਾ, ਪਰ ਭਾਜੀ ਮੈਂ ਇਹੀ ਚਾਹੁੰਦਾ ਕਿ ਮੈਂ ਉਹ ਟਾਈਮ ਖਰਾਬ ਨਹੀਂ ਕਰਨਾ ਚਾਹੁੰਦਾ, ਮੈਂ ਤਾਂ ਇਹੀ ਚਾਹੁੰਦਾ ਕੋਰਟ ਮਤਲਬ ਜੋ ਵੀ ਆਰਡਰ ਦੇਣੇ ਆ ਸਟ੍ਰਿਕਟ ਆਰਡਰ ਕਰਨ, ਜਾਂ ਤਾਂ ਮੇਰੇ ਫੇਵਰ 'ਚ ਜਾਂ ਉਹਨਾਂ ਦੇ ਫੇਵਰ 'ਚ, ਇਹ ਥੋੜ੍ਹੀ ਆ ਕਿ ਦੁਬਾਰਾ ਫਿਰ ਤੁਸੀਂ ਅਪੀਲ ਕਰੋ, ਅੱਗੇ ਫਿਰ ਅਪੀਲ ਕਰੋ, ਇੱਦਾਂ ਤਾਂ ਫਿਰ ਇਹਦਾ ਕੇਸ ਦਾ ਨਿਬੇੜਾ ਹੀ ਨਹੀਂ ਹੋਣਾ ਭਾਜੀ। ਮਤਲਬ ਜੇ ਮੈਂ ਕੋਰਟ 'ਚੋਂ ਇੱਥੋਂ ਜਿੱਤ ਜਾਂਦਾ ਤਾਂ ਨਾਲ ਆਰਡਰ ਇਹ ਵੀ ਹੋਣੇ ਚਾਹੀਦੇ ਕਿ ਇਹਦੀ ਅਪੀਲ ਨਹੀਂ ਹੋਏਗੀ ਅੱਗੇ, ਆਲਰੇਡੀ ਇਹ ਹਾਈ ਕੋਰਟ ਤੋਂ ਤਾਂ ਜਾ ਚੁੱਕਾ ਹੈ, ਹੁਣ ਦੁਬਾਰਾ ਫਿਰ ਅਪੀਲ,
ਅਤੇ ਜੇ
ਅਗਰ ਮੈਂ ਜਿੱਤ ਜਾਂਦਾ ਤਾਂ
ਜੇ ਤੁਹਾਡੇ ਖਿਲਾਫ਼ ਹੋ ਜਾਵੇ,
ਫਿਰ ਵੀ ਇੱਦਾਂ ਦੇ ਆਰਡਰ ਹੋਣੇ ਚਾਹੀਦੇ? ਠੀਕ ਹੈ ਹਾਂਜੀ, ਵੀ ਅੱਗੇ ਨਹੀਂ ਹੋਣੇ ਜਾਏਗਾ ਕੇਸ,
ਫਿਰ ਤੁਹਾਨੂੰ ਵਾਪਸ ਇੰਡੀਆ ਜਾਣਾ ਪਊਗਾ, ਤੁਸੀਂ ਰਾਜ਼ੀ ਹੋ ਉਹਦੇ ਲਈ ਜਾਣ ਲਈ?
ਮੈਂ ਭਾਜੀ ਜਦ ਮੈਨੂੰ ਪਤਾ ਹੈ ਕਿ ਜਿਤਨਾ ਮੈਂ ਹੀ ਹਾਂ, ਜਦ ਮੇਰੀ ਕਿਤੇ ਕੋਈ ਗਲਤੀ ਨਹੀਂ ਭਾਜੀ, ਨਾ ਉਹ ਸਾਬਤ ਕਰ ਸਕੇ ਆ, ਅਤੇ ਉਹ ਹਾਈ ਕੋਰਟ ਤੱਕ ਇਮੀਗ੍ਰੇਸ਼ਨ ਵਾਲੇ ਭਾਜੀ ਉਹਨਾਂ ਨੇ ਲੜਾਈ ਕਿਉਂ ਲੜੀ ਆ? ਇਸੇ ਕਰਕੇ ਲੜੀ ਆ ਕਿਉਂਕਿ ਉਹਨਾਂ ਕੋਲ ਕੋਈ ਐਵੀਡੈਂਸ ਹੈ ਹੀ ਨਹੀਂ ਸੀ, ਉਹ ਸਿਰਫ ਅਤੇ ਸਿਰਫ ਡਾਊਟ ਦੇ ਡਾਊਟ ਨੂੰ ਆਧਾਰ ਬਣਾ ਕੇ ਮੈਨੂੰ ਮਤਲਬ ਖਿੱਚ ਰਹੇ ਸੀ।
ਅਤੇ ਤੁਹਾਡੀ ਜਿਹੜੀ ਸੋਸ਼ਲ ਲਾਈਫ ਆ ਉਹਦੇ 'ਤੇ ਕੀ ਅਸਰ ਹੋਇਆ ਇਹਦਾ, ਤੁਹਾਡੀ ਆਪਣੀ ਪਰਿਵਾਰ?
ਸੋਸ਼ਲ ਲਾਈਫ ਭਾਜੀ ਬਿਲਕੁਲ ਕੱਟ ਹੋ ਚੁੱਕੀ, ਜੀਰੋ, ਇਸ ਵੇਲੇ ਮੇਰਾ ਕੋਈ ਫਰੈਂਡ ਸਰਕਲ ਨਹੀਂ, ਕੁਛ ਨਹੀਂ ਹੈ। 3-4 ਸਾਲ ਤੋਂ ਮੈਂ ਮਤਲਬ ਕਹਿ ਲਓ ਵੀ ਦਵਾਈ ਖਾ ਰਿਹਾ, ਆਪਣੇ ਡਾਕਟਰ ਦੇ ਕੋਲੋਂ ਇਲਾਜ ਚੱਲਦਾ, ਅਤੇ ਨਾ ਮਤਲਬ ਕਹਿ ਲਓ ਵੀ ਕਿਸੇ ਰਿਲੇਟਿਵ ਨਾਲ ਕੋਈ ਕੰਟੈਕਟ, ਨਾ ਤਾਂ ਨਹੀਂ ਕਰਦਾ ਭਾਜੀ, ਸੋਸ਼ਲ ਲਾਈਫ ਤਾਂ ਬਿਲਕੁਲ ਜੀਰੋ ਹੋ ਚੁੱਕੀ ਹੈ। ਨਾਲੇ ਇੰਨਾ ਲੰਮਾ ਪਿੰਡਾਂ ਤੈਅ ਕਰਨ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਐਂਡ 'ਤੇ ਬੰਦਾ ਇਕੱਲਾ ਹੀ ਰਹਿ ਜਾਂਦਾ ਹੁੰਦਾ, ਇਸ ਵੇਲੇ ਤਾਂ ਇਕੱਲਾ ਹੀ ਹੈ ਜੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.